जैसा बित तैसा होए वरतै अपना बल नहीं हारा। हर साल दी तरह 1972 ईस्वी विच नाम अभ्यास कमाई समागम जून महीने दे अखीर विच आरंभ होया, जिस विच अभ्यासी संगतां दूर दूर तों नाम सिमरन दा लाहा प्राप्त करन लई पुजियां। भाई बगीचा सिंह जी भी हर साल दे नेम अनुसार समागम विच पुज के लाहा प्राप्त कर रहे सन। भाई बगीचा सिंह जी जो पिंड तनुली दे वासी सन, सत्कारयोग बाबा सेवा सिंह जी इत्थे लिखदे ने कि ओ दास दे रिश्ते विच सांडू लगदे हन। इन्हां दे पिता जी दा नाम सरदार लाभ सिंह सी। 1954 ईस्वी विच PAP विच भर्ती होए, तरक्की करदे करदे इंस्पैक्टर रैंक प्राप्त कर लिया। फिर नौकरी तों मन उचाट होण कारण आप जी ने अस्तीफा दे दिता ते पिंड आके खेतीबाड़ी दा काम आरंभ कर लिया। सो इह भाई बगीचा सिंह होरी भी समागम विच लाहा प्राप्त करने लई पुजे। अजे 3 दिन ही नाम अभ्यास कमाई समागम चलिया, गर्मी जोरां ते सी। चौथे दिन बड़े जोर दी बारिश, जिसनूं जट्टां दी बोली विच पहला छल्ला कहा जांदा है। सो बड़े जोर दी बारिश दूर दूर तक होई। बाबा जी ने भाई बगीचा सिंह जी नूं अपने कोल सद्या ते कहा कि पहले छल्ले दी बारिश हो गई है, तुसी घर नूं जाओ, जो मक्की बीजण लई खेत तैयार कीते हन उन्हां विच मक्की बीज आवे तां जो समय नाल फसल उगावे। 2 दिनां पिछों तुसी मुड़ समागम विच शामिल होण लई आ जाणा। इस तरह संसारक काम विच भी खड़ोत नहीं होवेगी ते नाम सिमरन विच भी हाजरी लग जावेगी। भाई बगीचा सिंह होरां ने बाबा जी दा हुक्म सुन लिया ते हथ जोड़ के बेनती कीती कि बाबा जी कृपा करो, जो आनंद संगत विच बणिया होया है इस आनंद नूं छड्डण वास्ते चित नहीं करदा। मक्की दी फसल दा की है, 5-4 दिन बाद विच बीज लवांगे, पर ए लाहा मुड़ के नहीं मिलना। बाबा जी कहण लगे, बगीचा सिंह ए लाहा तुसी मक्की बीज दे भी लै सकदे हो, पर कई बार बारिश मुड़ के छेती नहीं पैंदी। जेड़ा दाणा धरती विच डिग जावे ओहो ही लाहेवंदा है। कई बारी जे बारिश आरंभ हो जावे तां लगातार झड़ी लग जांदी है, फिर कई बार फसल बीजनी भी औखी हो जाती है। सो इस करके तू साडा वचन मन ते पिंड चले जा। तू इस तरह करी कि बसे जांदियां भी ते मक्की बीजदियां भी गुरु पातशाह जी का सिमरन करी जाना, तुहानू उन्ना ही लाहा मिल जाएगा। भाई बगीचा सिंह होरां ने मुड़ पहले वाली बेनती ही दोहराई कि बाबा जी अजिहा आत्मक आनंद छड के जाण नू मन नहीं करदा। बाबा जी ने फिर दोबारा कहा कि भाई उंज तुहाडी जिवें मर्जी है करो, पर वचन मनण विच भला है। अते नाल ही बाबा जी ने पाकिस्तान विच 119 चक जदों बाबा जी रहा करदे सन उथों दी एक बाबा जी दे नाल वरती घटना सुनाई। कहण लगे कि एक बार साडे चक अंदर बहुत भला बंदा जिहदा नाम दीदार सिंह सी, ओह खेती दा कारोबार करदा सी, ओह रहिंदा सी। गुरु महाराज ने उस नूं एक बहुत वड्डा गुण दित्ता सी जिस विच ओहदी बहुत महारत सी। किसी पशु जां मनुख दी हड्डी टुट जावे जां चूड़ा आदक उतर जावे तां ओह तेल मल के चूड़ा भी चढ़ा दिंदा सी, हड्डियां दे जोड़ ठीक करके बांस दियां पचरां बन के अजकल दे पलस्तर वांग महीने खंड विच ही ओह ठीक कर दिंदा सी। इह कुदरत वलों उस नूं शफा सी, पर ओह सारा इह कार्ज परोपकार जाण के करदा सी, पैसा किसे पासों नहीं सी लैंदा। सारे इलाके विच उस दे परोपकार दी चर्चा सी, लोक दूर दूर तों उस पास आउंदे ते ओह गुरमुख प्यारा दीदार सिंह भी अपने परोपकारी सुभा अपना विगार विराना सांढा अनुसार लोड़वंदां दी लोड़ पूरी करन वास्ते अपना कारोबार कई वार विचे छड के लोड़वंदां दे नाल चले जांदा। समां लंघदा गया, बाबा जी ने प्रमाण कीता कि हाड़ी दी फसल बीजण दा समां सी। खेत विच गिल तां दीदार सिंह ने दबी होई सी, पर परमेशर दी नेत हफ्ता भर कोई बांह टुट्टी वाला, कोई पशु दा चूड़ा उतरे वाला, कोई ना कोई फरियादी आउंदा ही रहा ते दीदार सिंह अपने कामकार दी दीर्घ विचार ना कीते बिना अपने परोपकारी सुभा अनुसार जेड़ा भी आवे उहदे नाल उसदा दुख दूर करन लई तुर जावे। जदों हफ्ते को बाद वेल मिली तां दीदार सिंह ने खेतां विच हाड़ी दी फसल तां बीजी, पर देरी हो जाण कारण गिल सुक चुकी सी ते उधर बारिश भी ना होई। खेत विच फसल उगण दी थां ਬਰੂ ਤੇ ਜਵਾਹਾਂ ਹੀ ਪ੍ਰਫੁੱਲਤ ਹੋਇਆ। ਜੋ ਦਾਣੇ ਉੱਗੇ ਵੀ ਉਹ ਵੀ ਇਨ੍ਹਾਂ ਜੰਗਲੀ ਬੂਟਿਆਂ ਨੇ ਬਰੂ ਇਤਾਦਕ ਨੇ ਮਾਰ ਦਿੱਤੇ। ਰਸਤੇ ਲੰਘਦਿਆਂ ਜਦੋਂ ਉਸ ਦੇ ਖੇਤ ਕੋਲ ਦੀ ਲੋਕਾਂ ਨੇ ਲੰਘਣਾ ਤਾਂ ਅਨੇਕ ਪ੍ਰਕਾਰ ਦੇ ਦਿਦਾਰ ਸਿੰਘ ਨੂੰ ਲੋਕਾਂ ਨੇ ਮਖੌਲਾਂ ਕਰਨੀਆਂ ਤੇ ਇਹ ਮਖੌਲ ਕਰਨ ਵਾਲਿਆਂ ਵਿਚ ਬਹੁਤੇ ਉਹੋ ਹੀ ਲੋਕ ਹੁੰਦੇ ਸਨ ਜਿਨ੍ਹਾਂ ਨੇ ਦਿਦਾਰ ਸਿੰਘ ਨੂੰ ਕੰਮਕਾਰ ਤੋਂ ਹਟਾ ਕੇ ਆਪਣੇ ਜਾਂ ਆਪਣੇ ਰਿਸ਼ਤੇਦਾਰਾਂ ਦੀਆਂ ਹੱਡੀਆਂ ਦਾ ਇਲਾਜ ਕਰਵਾਇਆ ਹੁੰਦਾ ਸੀ ਜਾਂ ਚੂਲੇ ਚੜਾਏ ਹੁੰਦੇ ਸਨ। ਉਨ੍ਹਾਂ ਨੇ ਨਾਲ ਤੁਰੇ ਜਾਂਦੇ ਸਾਥੀ ਨੂੰ ਸੰਬੋਧਨ ਕਰਕੇ ਕਹਿਣਾ ਕਿ ਐਤਕਾਂ ਦਿਦਾਰ ਸਿੰਘ ਨੇ ਕਣਕ ਦੀ ਥਾਂ ਬਰੂ ਮਾਕੜੂ ਤੇ ਜਵਾਹੇ ਦੀ ਫਸਲ ਬੀਜੀ ਲੱਗਦੀ ਹੈ। ਤੇ ਦੂਜੇ ਨੇ ਟਾਂਚ ਵਿਚ ਉੱਤਰ ਦੇਣਾ ਕਿ ਹਰ ਰੋਜ਼ ਤਾਂ ਭਾਈਆ ਆਪ ਤੇ ਤੁਰਿਆ ਰਹਿੰਦਾ ਹੈ, ਭਾਵ ਕਿ ਦੂਜੇ ਦੇ ਘਰ ਜਾ ਕੇ ਮਹਿਮਾਨ ਨਵਾਜੀ ਤੇ ਜਾਣਾ ਕਿ ਆਪ ਤਾਂ ਭਾਈਆ ਆਪ ਤੇ ਤੁਰਿਆ ਰਹਿੰਦਾ ਹੈ, ਲੋੜਵੰਦ ਖਾਤਰ ਵੀ ਕਾਫੀ ਕਰਦੇ ਆ, ਵਾਹਵਾ ਕਰਦੇ ਆ ਇਸ ਦੀ ਆਓ ਭਗਤ, ਆਉਣ ਲੱਗਿਆਂ ਮੋਟੀ ਰਕਮ ਵੀ ਲੈ ਆਉਂਦਾ ਹੋਣਾ, ਇਹਨੂੰ ਫਸਲ ਬੀਜਣ ਦੀ ਕੀ ਲੋੜ ਹੈ। ਹਰ ਰੋਜ਼ ਨਵੀਆਂ ਪੱਗਾਂ ਨਵੀਆਂ ਖੇਸੀਆਂ ਮਿਲਦੀਆਂ, ਅਗਲਾ ਮਾਣ ਨਾਲ ਖੜਦਾ ਧੰਨਵਾਦ ਕਰਕੇ ਮੋੜਦਾ, ਇਸ ਲਈ ਇਸ ਭਾਈਏ ਨੂੰ ਸਿਰ ਮੂੰਹ ਮਿੱਟੀ ਨਾਲ ਵੇੜਨ ਦੀ ਕੀ ਲੋੜ ਹੈ। ਨਾਲੇ ਭਾਈਏ ਦਿਦਾਰ ਸਿੰਘ ਦੇ ਗਾਹਕ ਕਿਹੜਾ ਮੁੱਕ ਜਾਣੇ ਆ, ਲੋਕਾਂ ਦੀਆਂ ਹੱਡੀਆਂ ਪਸਲੀਆਂ ਟੁੱਟਦੀਆਂ ਹੀ ਰਹਿਣੀਆਂ, ਪਸ਼ੂਆਂ ਦੇ ਚੂਲੇ ਵੀ ਡਿੱਗ ਕੇ ਉਤਰਦੇ ਰਹਿਣੇ ਨੇ। ਦਿਦਾਰ ਸਿੰਘ ਦੀਆਂ ਤੇ ਪੰਜੇ ਉਂਗਲੀਆਂ ਘਿਓ ਵਿਚ ਹੈ, ਉਹਦੀ ਤਾਂ ਖੇਤੀ 12 ਮਹੀਨੇ ਪੱਕੀ ਰਹਿੰਦੀ ਹੈ। ਇਸ ਤਰ੍ਹਾਂ ਦੇ ਮਖੌਲ ਲੋਕਾਂ ਨੇ ਕਰਨੇ ਤੇ ਬਾਬਾ ਜੀ ਨੇ ਕਿਹਾ ਕਿ ਲੋਕਾਂ ਦੇ ਅਜਿਹੇ ਮਖੌਲ ਜੋ ਕਈ ਵਾਰ ਮੈਂ ਵੀ ਕੰਨਾਂ ਨਾਲ ਸੁਣੇ ਨਾ ਜਾਣੇ, ਬੜਾ ਮਨ ਔਖਾ ਹੋਣਾ ਕਿ ਭਾਈ ਸਾਰੇ ਟਿਚਰਾਂ ਕਰਨ ਵਾਲੇ ਜਾਣਦੇ ਵੀ ਆ ਕਿ ਭਾਈ ਇਹ ਦਿਦਾਰ ਸਿੰਘ ਨੇ ਕਿਸੇ ਦੀ ਬਾਂਹ ਟੁੱਟੀ ਹੋਈ ਜਾਂ ਚੂਲਾ ਚੜਾਏ ਜਾਣ ਦਾ ਇਲਾਜ ਕਰਨ ਦਾ ਇੱਕ ਕਾਣੀ ਕੌਡੀ ਵੀ ਅਵਜ਼ਾਨਾ ਨਹੀਂ ਲਿਆ, ਪਰ ਲੋਕੀ ਜਾਣਦੇ ਬੁੱਝਦੇ ਹੋਏ ਵੀ ਅਣਹੋਂਦ ਦਾ ਭਾਰ ਨਿੰਦਕ ਸਿਰ ਧਰਾ ਦੀ ਕਾਰ ਸਹਿਜੇ ਕਰੀ ਜਾਂਦੇ ਹਨ। ਬਾਬਾ ਜੀ ਨੇ ਆਖਿਆ ਕਿ ਮੇਰੇ ਮਨ ਵਿਚ ਬੜੀ ਗਲਾਨੀ ਹੋਣੀ, ਬੜਾ ਮਨ ਨੂੰ ਔਖਾ ਲੱਗਣਾ। ਦੇਖੋ ਇਨਸਾਨੀਅਤ ਤਾਂ ਇਹੋ ਹੀ ਮੰਗ ਕਰਦੀ ਆ ਕਿ ਜੇ ਭਾਈ ਦਿਦਾਰ ਸਿੰਘ ਪਰਉਪਕਾਰ ਕਰਨ ਖਾਤਰ ਆਪਣਾ ਕੰਮ ਛੱਡ ਕੇ ਦੂਜਿਆਂ ਦਾ ਭਲਾ ਕਰਨ ਵਾਸਤੇ ਮਹੀਨਿਆਂ ਦਾ ਸਮਾਂ ਤੁਹਾਨੂੰ ਅਰਪਣ ਕਰਦਾ, ਲੋਕਾਈ ਨੂੰ ਅਰਪਣ ਕਰਦਾ, ਤੇ ਮਨ ਵਿਚ ਆਉਣਾ ਕਿ ਜੇ ਇਹ ਤਮਾਸ਼ਬੀਨ ਲੋਕ ਉਸ ਪਰਉਪਕਾਰੀ ਲਈ ਇਕ ਦਿਨ ਆਪਣਾ ਕੰਮ ਛੱਡ ਕੇ 6-7 ਹਲ ਜੋੜ ਕੇ ਉਸ ਦੇ ਖੇਤਾਂ ਵਿਚ ਹਾੜੀ ਦੀ ਫਸਲ ਬੀਜ ਦਿੰਦੇ ਤਾਂ ਇਨ੍ਹਾਂ ਦਾ ਵੀ ਕਰਜ਼ ਉਤਰ ਜਾਂਦਾ। ਉਧਰ ਭਾਈਏ ਦਿਦਾਰ ਸਿੰਘ ਦਾ ਪਰਉਪਕਾਰੀ ਕਾਰਜ ਵੀ ਜਾਰੀ ਰਹਿੰਦਾ, ਪਰ ਕੀ ਮਜਾਲ ਜੇ ਕਿਸੇ ਨੇ ਭਲੀ ਸੋਚ ਸੋਚੀ ਹੋਵੇ। ਬਾਬਾ ਜੀ ਨੇ ਆਖਿਆ ਕਿ ਸਗੋਂ ਦਿਦਾਰ ਸਿੰਘ ਨਾਲ ਕਿਸੇ ਨੇ ਹਮਦਰਦੀ ਵੀ ਨਹੀਂ ਜਿਤਾਈ। ਪਰਉਪਕਾਰ ਕਰਦਿਆਂ ਕਰਦਿਆਂ ਉਸ ਸਾਲ ਦਿਦਾਰ ਸਿੰਘ ਹਾੜੀ ਦੀ ਫਸਲ ਤੋਂ ਵਾਂਝਾ ਰਹਿ ਗਿਆ। ਪੁਰਾਣੇ ਸਮੇਂ ਦੇਣ ਲੈਣ ਵਿਆਹ ਸ਼ਾਦੀ ਦੇ ਸਾਰੇ ਕਾਰਜ ਮੁੱਖ ਤੌਰ ਤੇ ਹਾੜੀ ਦੀ ਫਸਲ ਦੇ ਸਿਰੋਂ ਹੀ ਜ਼ਿਮੀਦਾਰ ਕਰਿਆ ਕਰਦੇ ਸਨ। ਜੇ ਇਸ ਜ਼ਿਮੀਦਾਰ ਦੀ ਇਕ ਵਾਰ ਹਾੜੀ ਦੀ ਫਸਲ ਮਾਰੀ ਜਾਵੇ ਉਹ ਫਿਰ ਦਿਨ ਬ ਦਿਨ ਹੇਠਾਂ ਹੀ ਜਾਣਾ ਆਰੰਭ ਹੋ ਜਾਂਦਾ ਸੀ ਜਾਂ ਫਿਰ ਕਰਜ਼ੇ ਹੇਠ ਦੱਬਿਆ ਜਾਂਦਾ ਸੀ। ਸੋ ਬਾਬਾ ਜੀ ਨੇ ਭਾਈ ਬਗੀਚਾ ਸਿੰਘ ਹੋਰਾਂ ਨੂੰ ਕਿਹਾ ਕਿ ਬਗੀਚਾ ਸਿੰਘ ਜੀ ਦੇਖੋ, ਤੁਸੀਂ ਸਾਡਾ ਕਿਹਾ ਮੰਨ ਕੇ ਪਿੰਡ ਚਲੇ ਜਾਓ ਤੇ ਦਿਨ ਰਾਤ ਇਕ ਕਰਕੇ ਸੌਣੀ ਦੀ ਬੀਜ ਜ਼ਰੂਰ ਧਰਤੀ ਵਿਚ ਪਾ ਆਵੋ, ਮੁੜ ਸੰਗਤ ਵਿਚ ਆ ਜਾਣਾ, ਸਤਿਗੁਰੂ ਮਹਾਰਾਜ ਮਨ ਦੀ ਹਾਜ਼ਰੀ ਪ੍ਰਵਾਨ ਕਰਦੇ ਹਨ। ਬਾਬਾ ਜੀ ਦੇ ਜ਼ੋਰ ਨਾਲ ਕਹਿਣ ਤੇ ਭਾਈ ਸਾਹਿਬ ਹੁਣੀ ਮੰਨ ਗਏ ਤੇ ਸ਼ਾਮ ਤੱਕ ਆਪਣੇ ਪਿੰਡ ਤਨੁੱਲੀ ਪੁੱਜ ਗਏ। ਅਗਲੇ ਦਿਨ ਇਕ ਆਪਣਾ ਹਲ ਤੇ ਇਕ ਗੁਆਂਢੀ ਦਾ ਹਲ ਲੈ ਕੇ ਭਾਈ ਬਗੀਚਾ ਸਿੰਘ ਹੋਰਾਂ ਨੇ 1.5 ਦਿਨ ਵਿਚ 5 ਕਿੱਲੇ ਮੱਕੀ ਬੀਜ ਲਈ ਤੇ ਮੁੜ ਵਾਪਸ ਨਾਮ ਅਭਿਆਸ ਕਮਾਈ ਸਮਾਗਮ ਵਿਚ ਆ ਹਾਜ਼ਰ ਹੋਏ। ਜਦੋਂ ਭਾਈ ਸਾਹਿਬ ਹੋਰੀ ਬਾਬਾ ਜੀ ਨੂੰ ਮਿਲੇ ਤੇ ਮੱਕੀ ਬੀਜ ਆਉਣ ਦਾ ਦੱਸਿਆ ਤਦ ਬਾਬਾ ਜੀ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ, ਬਗੀਚਾ ਸਿੰਘ ਤੁਸੀਂ ਬਹੁਤ ਚੰਗਾ ਕੀਤਾ, ਧਰਤੀ ਵਿਚ ਮੱਕੀ ਦਾ ਬੀਜ ਪਾ ਆਏ ਹੋ, 5-6 ਦਿਨ ਵਿਚ ਉਗਾ ਆਵੇਗਾ, ਇਧਰੋਂ ਤੁਸੀਂ ਹੁਣ ਨਿਸ਼ਚਿੰਤ ਹੋ ਕੇ ਮਨ ਦੀ ਧਰਤੀ ਵਿਚ ਨਾਮ ਦਾ ਬੀਜ ਬੀਜੋ ਤੇ ਹੁਣ ਭਾਵੇਂ ਸਮਾਗਮ ਤੋਂ 2 ਦਿਨ ਬਾਅਦ ਚਲੇ ਜਾਇਓ। ਭਾਈ ਬਗੀਚਾ ਸਿੰਘ ਹੋਰਾਂ ਨੇ 3 ਦਿਨ ਹੋਰ ਨਾਮ ਸਿਮਰਨ ਦਾ ਲਾਹਾ ਪ੍ਰਾਪਤ ਕੀਤਾ। ਪਿੰਡ ਜਾ ਕੇ ਮੱਕੀ ਜੋ ਬੀਜ ਆਏ ਸਨ ਵਾਪਸ ਜਾ ਕੇ ਉਸ ਦੀ ਗੋਡੀ ਕੀਤੀ। 10 ਕੁ ਦਿਨ ਧੁੱਪਾਂ ਲੱਗਣ ਤੋਂ ਬਾਅਦ ਮੁੜ ਬਾਰਿਸ਼ ਸ਼ੁਰੂ ਹੋ ਗਈ ਜੋ ਝੜੀ ਦਾ ਰੂਪ ਧਾਰਨ ਕਰ ਗਈ। ਖੇਤਾਂ ਵਿਚ ਪਾਣੀ ਵਗਣ ਲੱਗ ਪਿਆ। ਜੋ ਪਹਿਲੇ ਛੱਲੇ ਪਿੱਛੋਂ ਲੋਕਾਂ ਨੇ ਮੱਕੀਆਂ ਬੀਜੀਆਂ ਸਨ ਉਹ ਤਾਂ ਅੱਜ ਹੋਰ ਕੱਲ ਹੋਰ ਪਲ ਗਈਆਂ, ਵੱਡੀਆਂ ਹੋ ਗਈਆਂ, ਪਰ ਜੋ ਵਿਚਾਰੇ ਇਹ ਆਸ ਲਾਈ ਬੈਠੇ ਸਨ ਕਿ ਅਗਲੀ ਬਾਰਿਸ਼ ਹੋਣ ਤੇ ਮੱਕੀ ਬੀਜ ਲਵਾਂਗੇ, ਉਨ੍ਹਾਂ ਨੂੰ ਮੱਕੀ ਬੀਜਣ ਦਾ ਸਮਾਂ ਹੀ ਨਸੀਬ ਨਾ ਹੋਇਆ ਕਿਉਂਕਿ ਮੀਂਹ ਨੇ ਰਾਹਤ ਹੀ ਨਹੀਂ ਦਿੱਤੀ। ਉਨ੍ਹਾਂ ਦੇ ਖੇਤਾਂ ਵਿਚ ਘਾਹ ਤੇ ਬਰੂ ਹੀ ਪਲਿਆ। 2 ਕੁ ਮਹੀਨਿਆਂ ਬਾਅਦ ਭਾਈ ਬਗੀਚਾ ਸਿੰਘ ਹੋਰੀ ਮੁੜ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਰਾਤ ਰਹੇ। ਤੇ ਉਸ ਵੇਲੇ ਇਨ੍ਹਾਂ ਨੇ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬਾਬਾ ਜੀ ਜੇ ਆਪ ਜੀ ਜ਼ੋਰ ਨਾਲ ਨਾ ਕਹਿੰਦੇ ਤਾਂ ਮੈਂ ਨਾਮ ਅਭਿਆਸ ਕਮਾਈ ਸਮਾਗਮ ਵਿਚੋਂ ਪਿੰਡ ਨੂੰ ਮੱਕੀ ਬੀਜਣ ਨਹੀਂ ਸੀ ਜਾਣਾ। ਤਾਂ ਜਿਨ੍ਹਾਂ ਨੇ ਪਹਿਲੇ ਛੱਲੇ ਦੀ ਗਿੱਲ ਵਿਚ ਮੱਕੀ ਬੀਜ ਲਈ ਉਹ ਫਸਲ ਤਾਂ ਹੁਣ ਪੱਕਣ ਵਾਲੀ ਹੈ, ਜੋ ਪਹਿਲੇ ਛੱਲੇ ਦੀ ਗਿੱਲ ਤੋਂ ਵਾਂਝੇ ਰਹਿ ਗਏ ਉਨ੍ਹਾਂ ਨੂੰ ਹੁਣ ਮੱਕੀ ਬੀਜਣ ਦਾ ਬਾਰਿਸ਼ ਨੇ ਸਮਾਂ ਹੀ ਨਹੀਂ ਦਿੱਤਾ। ਬਾਬਾ ਜੀ ਨੇ ਭਾਈ ਬਗੀਚਾ ਸਿੰਘ ਹੋਰਾਂ ਦਾ ਉੱਤਰ ਸੁਣ ਕੇ ਕਿਹਾ ਕਿ ਭਾਈ ਸਤਿਗੁਰੂ ਜੀ ਨੇ ਗੁਰਸਿੱਖ ਦੇ ਆਰਥਿਕ ਪਰਮਾਰਥਕ ਪਹਿਲੂ ਬਰਾਬਰ ਰੱਖਣ ਵਾਸਤੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੀ ਪਰਵਰਿਸ਼ ਕਰਨ ਹਿੱਤ ਕਿਰਤ ਕਰੋ ਦਾ ਅਸੂਲ ਪ੍ਰਦਾਨ ਕੀਤਾ ਹੈ, ਫੇਰ ਦੂਜੇ ਨੰਬਰ ਤੇ ਆਪਣੀ ਆਤਮਾ ਦੀ ਕਲਿਆਣ ਲਈ ਨਾਮ ਜਪਣ ਦਾ ਮਾਰਗ ਬਖਸ਼ਿਸ਼ ਕੀਤਾ ਹੈ, ਤੇ ਤੀਸਰਾ ਉਪਦੇਸ਼ ਸਤਿਗੁਰੂ ਜੀ ਨੇ ਫਿਰ ਵੰਡ ਛਕਣ ਦੇ ਹੁਕਮ ਉੱਪਰ ਪਹਿਰਾ ਦੇਣ ਲਈ ਕੀਤਾ ਹੈ, ਤੇ ਵੰਡ ਛਕਣ ਦੇ ਹੁਕਮ ਉੱਪਰ ਤਦ ਹੀ ਪਹਿਰਾ ਦਿੱਤਾ ਜਾ ਸਕਦਾ ਹੈ ਜੇ ਮਨੁੱਖ ਪਾਸ ਆਪਣੇ ਘਰ ਵਿਚ ਕੁਝ ਹੋਵੇ, ਤੇ ਜੇ ਆਪਣਾ ਘਰ ਹੀ ਖਾਲੀ ਹੋਵੇ, ਨਿਆਣੇ ਭੁੱਖੇ ਹੋਣ, ਫਿਰ ਦੂਜਿਆਂ ਨਾਲ ਵੰਡ ਛਕਣ ਦਾ ਨੇਮ ਕਿਵੇਂ ਪੁਗਾਇਆ ਜਾ ਸਕਦਾ ਹੈ? ਨਹੀਂ ਪੁਗਾਇਆ ਜਾ ਸਕਦਾ। ਸੋ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਅਜਿਹੇ ਸੁਨਹਿਰੀ ਅਸੂਲ ਪ੍ਰਦਾਨ ਕੀਤੇ ਨੇ, ਜੇ ਗੁਰਸਿੱਖ ਸਾਰਿਆਂ ਅਸੂਲਾਂ ਨੂੰ ਮੁੱਖ ਰੱਖ ਕੇ ਚੱਲੇ ਫਿਰ ਨਾ ਤਾਂ ਲੋਕ ਵਿਚ ਤੇ ਨਾ ਪਰਲੋਕ ਵਿਚ ਮਾਰ ਖਾਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਧਨਾਸਰੀ ਰਾਗ ਅੰਦਰ ਪਾਵਨ ਬਚਨ ਹੈ ਕਿ ਜਿਹੜਾ ਮਨੁੱਖ ਹਮੇਸ਼ਾ ਪ੍ਰਮਾਤਮਾ ਦੀ ਓਟ ਤੱਕਦਾ ਹੈ ਤੇ ਜਿਹੋ ਜਿਹੀ ਪ੍ਰਮਾਤਮਾ ਨੇ ਉਸ ਨੂੰ ਹੈਸੀਅਤ ਭਾਵ ਬਿੱਤ ਬਖਸ਼ਿਆ ਹੈ ਉਸ ਬਿੱਤ ਅਨੁਸਾਰ ਚੱਲਦਾ ਹੈ, ਖਰਚ ਕਰਦਾ ਹੈ, ਪਰਉਪਕਾਰ ਕਰਦਾ ਹੈ, ਉਸੇ ਬਿੱਤ ਵਿਚ ਰਹਿ ਕੇ ਸੰਸਾਰਕ ਕੰਮ ਕਰਦਾ ਹੈ, ਉਹ ਆਪਣਾ ਬਲ ਤੇ ਹੌਸਲਾ ਕਦੇ ਨਹੀਂ ਹਾਰਦਾ ਤੇ ਜੋ ਆਪਣੇ ਬਿੱਤ ਦੀ ਸੀਮਾ ਉਲੰਘ ਕੇ ਕੋਈ ਵੀ ਕੰਮ ਕਰਦਾ ਹੈ ਸਮਾਂ ਪਾ ਕੇ ਉਹ ਆਪਣਾ ਬਿੱਤ ਹਾਰ ਜਾਂਦਾ ਹੈ ਤੇ ਉਸ ਨੂੰ ਪਛਤਾਉਣਾ ਪੈਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ 679 ਉਪਰ ਸੁਭਾਇਮਾਨ ਹੈ ਕਿ ਜੇ ਕੋ ਆਪਣੀ ਓਟ ਸਮਾਰਾ ਜੈਸਾ ਬਿੱਤ ਤੈਸਾ ਹੋਏ ਵਰਤਾ ਆਪਣਾ ਬਲ ਨਹੀਂ ਹਾਰਾ। ਸੋ ਹਮੇਸ਼ਾ ਦੀਰਘ ਵਿਚਾਰ ਕਰਕੇ ਹਰ ਮਨੁੱਖ ਨੂੰ ਆਪਣੇ ਬਿੱਤ ਅਨੁਸਾਰ ਲੋਕ ਪ੍ਰਲੋਕ ਦੇ ਨਫੇ ਨੁਕਸਾਨ ਨੂੰ ਮੁੱਖ ਰੱਖ ਕੇ ਵਿਚਰਨਾ ਚਾਹੀਦਾ ਹੈ ਤਾਂ ਜੋ ਆਰਥਿਕ ਪਹਿਲੂ ਵਿਚ ਵੀ ਖੜੋਤ ਨਾ ਆਵੇ ਤੇ ਉਧਰ ਨਾਲ ਨਾਲ ਪਰਮਾਰਥ ਪਹਿਲੂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਜੇ ਪਰਮਾਰਥ ਨੂੰ ਅੱਖੋਂ ਪਰੋਖੇ ਕਰਾਂਗੇ ਜੋ ਕਿ ਸਾਡੀ ਆਤਮਾ ਦੇ ਨਾਲ ਨਿਭਣਾ ਹੈ ਫਿਰ ਉਸ ਤੋਂ ਵੀ ਵਾਂਝੇ ਰਹਿਣਾ ਪਵੇਗਾ। ਗੁਰਬਾਣੀ ਦਾ ਪਾਵਨ ਬਚਨ ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਜੇ ਇਸ ਬਚਨ ਤੇ ਪਹਿਰਾ ਦੇਵਾਂਗੇ ਤੇ ਫਿਰ ਸਾਡੇ ਦੋਨੇ ਪੱਖ ਹੀ ਸਤਿਗੁਰੂ ਰਹਿਮਤ ਕਰਕੇ ਸੰਪੂਰਨ ਕਰਨਗੇ।